ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰਹੇ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ ਹਉ ਮੈਂ ਵਿਚਹੁ ਜਾਏ ਵਾਹੋ ਵਾਹੋ ਸੇ ਜਨ ਸਦਾ ਕਰਹੇ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ ਹਉ ਮੈਂ ਵਿਚਹੁ ਜਾਏ ਵਾਹੋ ਵਾਹੋ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੋ ਵਾਹੋ ਕਰਹੇ ਸੇ ਜਨ ਸੋਹਣੇ ਹਰ ਤਿੰਨ ਕਾ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖੋ ਭੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰਹੇ ਹਉ ਤਨ ਮਨ ਤਿੰਨ ਕਉ ਦੇਓ ਮਹਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਓ ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੋ ਵਾਹੋ ਗੁਰ ਸਿੱਖ ਨਿਤ ਸਭ ਕਰਹੁ ਗੁਰਪੂਰੇ ਵਾਹੋ ਵਾਹੋ ਪਾਵੈ ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਆਨ ਦਿਨ ਜਗ ਹੈ ਨਾ ਸਭ ਹੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਦਸਾਂ ਪਾਤਸ਼ਾਹੀਆਂ ਕੇ ਪਾਵਨ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਸਤਸੰਗਤ ਦਾ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਰਲ ਮਿਲ ਕਰਨ ਸੁਣਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਅੱਜ ਦਾ ਪਰਮ ਪਵਿੱਤਰ ਸ੍ਰੀ ਮੁੱਖ ਵਾਕ ਗੂਜਰੀ ਰਾਗ ਦੀ ਵਾਰ ਦੇ ਵਿੱਚ ਸੁਭਾਏਮਾਨ ਹੈ। ਅੰਮ੍ਰਿਤ ਰੂਪ ਗੁਰਬਾਣੀ ਦੇ ਪ੍ਰੇਮੀ ਗੁਰਸਿੱਖ ਪਿਆਰੇ ਜਾਣਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਤੋਂ 18:10-20 ਤੱਕ ਅੰਮ੍ਰਿਤ ਰੂਪ ਗੁਰਬਾਣੀ ਦੇ ਅਥਾਹ ਭੰਡਾਰ ਦੇ ਵਿੱਚ ਵੱਖੋ ਵੱਖ ਰਾਗਾਂ ਵਿੱਚ 22 ਵਾਰਾਂ ਉਚਾਰਨ ਕੀਤੀਆਂ ਹਨ। ਛੰਦਾਬੰਦੀ ਦੇ ਨਿਯਮ ਮੁਤਾਬਕ ਵਾਰ ਦੀ ਚਾਲ ਪੌੜੀਆਂ ਦੇ ਵਿੱਚ ਹੋਇਆ ਕਰਦੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ 22 ਵਾਰਾਂ ਦੇ ਵਿੱਚੋਂ 20 ਵਾਰਾਂ ਦੇ ਨਾਲ ਪੌੜੀਆਂ ਦੇ ਨਾਲ ਨਾਲ ਸਲੋਕ ਵੀ ਅੰਕਿਤ ਕੀਤੇ ਹਨ। ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਅਤੇ ਰਾਮਕਲੀ ਰਾਗ ਵਿੱਚ ਰਾਏ ਸੱਤਾ ਬਲਵੰਡ ਜੀ ਦੀ ਸਤਿਗੁਰੂ ਸਾਹਿਬਾਨ ਦੀ ਉਸਤਤ ਵਿੱਚ ਉਚਾਰਨ ਕੀਤੀ ਹੋਈ ਵਾਰ ਇਹ 2 ਵਾਰਾਂ ਐਸੀਆਂ ਨੇ ਜੋ ਸਿਰਫ ਪੌੜੀਆਂ ਦੇ ਰੂਪ ਵਿੱਚ ਹੀ ਹਨ। ਬਾਕੀ ਸਾਰੀਆਂ 20 ਵਾਰਾਂ ਸਲੋਕਾਂ ਦੇ ਸਮੇਤ ਹਨ। ਜੋ ਉਪਦੇਸ਼ ਜੋ ਸ਼ਬਦ ਭਾਵ ਸਤਿਗੁਰੂ ਜੀ ਨੇ ਪੌੜੀ ਵਿੱਚ ਰੱਖਿਆ ਹੈ ਉਸ ਪੌੜੀ ਦੇ ਨਾਲ ਹੀ ਸਤਿਗੁਰੂ ਜੀ ਨੇ ਉਸੇ ਹੀ ਭਾਵ ਨਾਲ ਮਿਲਦੇ ਜੁਲਦੇ ਸਲੋਕ ਨਾਲ ਅੰਕਿਤ ਕੀਤੇ ਨੇ। ਗੂਜਰੀ ਰਾਗ ਦੇ ਵਿੱਚ 2 ਵਾਰਾਂ ਸੁਭਾਏਮਾਨ ਹਨ। ਗੂਜਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਕ੍ਰਮ ਅਨੁਸਾਰ 5ਵੇਂ ਅਸਥਾਨ 'ਤੇ ਹੈ। ਪਹਿਲੀ ਵਾਰ ਗੂਜਰੀ ਵਾਰ ਰਾਗ ਦੇ ਵਿੱਚ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਦੂਸਰੀ ਵਾਰ ਸਲੋਕਾਂ ਦੇ ਸਮੇਤ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਜ ਜੋ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਗੁਜਰੀ ਰਾਗ ਦੀ ਪਹਿਲੀ ਵਾਰ ਜੋ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਉਚਾਰਨ ਕੀਤੀ, ਇਸ ਵਾਰ ਦੀ ਸਲੋਕਾਂ ਦੇ ਸਮੇਤ 17ਵੀਂ ਪੌੜੀ ਹੈ। ਪਾਵਨ ਸ੍ਰੀ ਮੁਖ ਵਾਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਨ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿੱਥੇ ਨਾਮ ਜਪਣ ਦੀ ਪ੍ਰੇਰਨਾ ਹੈ ਉੱਥੇ ਨਾਮ ਦਾ ਮਹੱਤਵ ਅਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਦਾ ਵੀ ਸਤਿਗੁਰਾਂ ਨੇ ਕਥਨ ਕੀਤਾ ਹੈ। ਪਾਵਨ ਗੁਰੂ ਕਾ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸੰਗਤਾਂ ਨੇ ਸਰਵਣ ਕੀਤਾ ਹੈ। ਪੰਗਤੀਆਂ ਦੇ ਵਿੱਚ ਵਾਰ ਵਾਰ ਜੋ ਪਵਿੱਤਰ ਅੱਖਰ ਆ ਰਿਹਾ ਹੈ ਉਹ ਹੈ ਵਾਹੋ। ਵਾਹੋ ਤੋਂ ਹੀ ਇਸ ਪਾਵਨ ਸ਼ਬਦ ਦੀ ਆਰੰਭਤਾ ਹੋਈ ਹੈ। ਵਾਹੋ ਅੱਖਰ ਦੇ ਜੇ ਅਰਥ ਨੂੰ ਆਪਾਂ ਵਿਚਾਰੀਏ ਤਾਂ ਵਾਹੋ ਦਾ ਅੱਖਰੀ ਅਰਥ ਹੈ ਅਸਚਰਜ, ਅਤੇ ਅਸਚਰਜ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੋਵੇ, ਜਿੱਥੋਂ ਤੱਕ ਨਾ ਤਾਂ ਸਾਡੇ ਮਨ ਦੀ ਕਲਪਨਾ ਪਹੁੰਚ ਸਕੇ ਅਤੇ ਨਾ ਸਾਡਾ ਬੁੱਧੀ ਦਾ ਗਿਆਨ ਜਿਸ ਦਾ ਥਾਂ ਲੈ ਸਕੇ। ਆਮ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਤੱਕਿਆ ਹੋਵੇ, ਕੋਈ ਇਹੋ ਜਿਹਾ ਬਿਰਤਾਂਤ ਵਾਪਰੇ, ਕੋਈ ਇਹੋ ਜਿਹੀ ਗੱਲ ਆਪਾਂ ਸੁਣੀਏ ਜਾਂ ਇਹੋ ਜਿਹੀ ਘਟਨਾ ਵੇਖੀਏ ਜੋ ਸਾਡੀ ਸੋਚ ਮੁਤਾਬਕ ਬਹੁਤ ਹੀ ਹੈਰਾਨੀਜਨਕ ਹੋਵੇ, ਤਾਂ ਸਾਡੇ ਮੂੰਹੋਂ ਅਚਨਚੇਤ ਇਹ ਲਫ਼ਜ਼ ਨਿਕਲਦਾ ਹੈ ਵਾਹ। ਉਹ ਵਾਹ ਕਹਿਣ ਤੋਂ ਭਾਵ ਇਹ ਹੁੰਦਾ ਕਿ ਅਸੀਂ ਉਸ ਵਰਤਾਰੇ ਦੀ, ਉਸ ਘਟਨਾ ਦੀ ਜਾਂ ਉਸ ਗੱਲ ਦੀ ਕੋਈ ਸਿਫਤ ਪਏ ਕਰਦੇ ਹਾਂ, ਅਤੇ ਵਾਹ ਕਹਿਣ ਵਿੱਚ ਨਾਲ ਇਹ ਵੀ ਭਾਵ ਹੁੰਦਾ ਕਿ ਇਸ ਦੀ ਸਿਫਤ ਕਰਨ ਦਾ, ਇਸ ਦੀ ਸ਼ਲਾਘਾ ਕਰਨ ਦਾ ਸਾਡੇ ਕੋਲ ਹੋਰ ਕੋਈ ਲਫ਼ਜ਼ ਹੀ ਨਹੀਂ, ਭਾਵ ਕਿ ਇਸ ਦੀ ਉਸਤਤ, ਇਸ ਦੀ ਸਿਫਤ ਲਫ਼ਜ਼ਾਂ ਤੋਂ ਪਰੇ ਦੀ ਗੱਲ ਹੈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਇਸ ਵਾਹ ਅੱਖਰ ਦੇ ਹਾਹੇ ਹੇਠਾਂ ਔਂਕੜ ਲਗਾਈ ਹੈ, ਜਿਸ ਤੋਂ ਭਾਵ ਵਾਹ ਉਹ ਇੱਕੋ ਇੱਕ ਅਸਚਰਜ ਰੂਪ ਅਕਾਲ ਪੁਰਖ ਵਾਹਿਗੁਰੂ, ਜਿਸ ਵਰਗਾ ਹੋਰ ਕੋਈ ਨਹੀਂ, ਜੋ ਸਦਾ ਹੀ ਅਸਚਰਜ ਰੂਪ ਹੈ, ਜੋ ਸਦਾ ਵਿਸ਼ਾਲ ਰੂਪ ਹੈ, ਔਰ ਜਿਸ ਦੇ ਬਾਰੇ ਕੋਈ ਗਿਆਨ ਕਿਸੇ ਪ੍ਰਕਾਰ ਦੀ ਗੱਲ ਕਥਨ ਕਰ ਹੀ ਨਹੀਂ ਸਕਦਾ, ਕਹਿਣ ਕਥਨ ਨਹੀਂ ਵਾਰਾ ਆਵੇ, ਜੋ ਵਾਹਿਗੁਰੂ ਕਹਿਣ ਕਥਨ ਦੇ ਵਿੱਚ ਆਉਂਦਾ ਨਹੀਂ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਕ ਬੜਾ ਸੁੰਦਰ ਬਚਨ ਲਿਖਦੇ ਨੇ, ਵਾਹ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ। ਵਾਹ ਨਾਮ ਅਸਚਰਜ ਦਾ ਹੈ, ਭਾਵ ਵਾਹ ਦਾ ਅੱਖਰ ਹੀ ਅਰਥ ਹੈ ਅਸਚਰਜ, ਤੇ ਜਦੋਂ ਆਪਾਂ ਕਹਿ ਦਈਏ ਅਸਚਰਜ ਤਾਂ ਇਹਦੇ ਤੋਂ ਪਰੇ ਕੋਈ ਉਕਤੀ, ਕੋਈ ਦਲੀਲ, ਕੋਈ ਗਿਆਨ ਦੀ ਸੀਮਾ, ਕੋਈ ਹੱਦ ਬਾਕੀ ਰਹਿ ਹੀ ਨਹੀਂ ਜਾਂਦੀ। ਇਉਂ ਵਾਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਨੇ। ਗੋਜਰੀ ਰਾਗ ਦੇ ਇਹਨਾਂ ਸ਼ਬਦਾਂ ਦੇ ਵਿੱਚ ਵਾਹ ਵਾਹ ਅੱਖਰ ਦਾ ਪ੍ਰਕਰਣ ਰੱਖਦਿਆਂ ਹੋਇਆਂ ਅਨੇਕਾਂ ਸਲੋਕ ਸਤਿਗੁਰੂ ਜੀ ਨੇ ਉਚਾਰਨ ਕੀਤੇ ਨੇ, ਅਤੇ ਇਹ ਵਾਹ ਅੱਖਰ ਗੁਰਮੰਤਰ ਸ੍ਰੀ ਵਾਹਿਗੁਰੂ ਦਾ ਸੰਖੇਪ ਰੂਪ ਵੀ ਹੈ। ਸੋ ਇਸ ਭਾਵ ਨੂੰ ਲੈ ਕੇ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਦੇ ਅਰਥ ਵਿਚਾਰਾਂਗੇ। ਆਓ ਮਨਚਿਤ ਬਿਰਤੀਆਂ ਗੁਰਚਰਨਾਂ ਵਿੱਚ ਇਕਾਗਰ ਕਰੀਏ, ਲਿਵ ਸੁਰਤ ਨੂੰ ਜੋੜ ਕੇ ਸ਼ਰਧਾ ਭਾਵਨਾ ਨਾਲ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਿਆਂ ਕਰੀਏ, ਜੀਵਨ ਦਾ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਸਲੋਕ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਲੋਕ ਛੰਦਾਬੰਦੀ ਦੀ ਚਾਲ ਦਾ ਇੱਕ ਨਾਮ ਹੈ। ਬੇਸ਼ੱਕ ਸਲੋਕ ਅੱਖਰ ਦੇ ਹੋਰ ਵੀ ਅਨੇਕਾਂ ਅਰਥ ਹਨ, ਜਿਵੇਂ ਕਿ ਬੈਕੁੰਠ ਧਾਮ ਦੀਆਂ ਜੋ ਚਾਰ ਮੁਕਤੀਆਂ ਮੰਨੀਆਂ ਜਾਂਦੀਆਂ ਉਹਨਾਂ ਵਿੱਚੋਂ ਇੱਕ ਮੁਕਤੀ ਦਾ ਨਾਮ ਸਲੋਕ ਹੈ। ਜਿਸ ਇਸ਼ਟ ਦੇਵ ਦੀ ਕੋਈ ਪੂਜਾ ਆਰਾਧਨਾ ਕਰਦਾ ਹੋਵੇ, ਉਹ ਪੂਜਾ ਭਗਤੀ ਪੂਰੀ ਹੋਣ ਤੋਂ ਆਪਣੇ ਉਸ ਇਸ਼ਟ ਦੇ ਲੋਕ ਦਾ ਵਾਸਾ ਮਿਲ ਜਾਵੇ ਤਾਂ ਐਸ ਮੁਕਤੀ ਨੂੰ ਸਲੋਕ ਮੁਕਤੀ ਕਿਹਾ ਜਾਂਦਾ ਹੈ। ਸਲੋਕ ਦਾ ਅਰਥ ਜਸ ਵੀ ਹੈ, ਸਲੋਕ ਦਾ ਅਰਥ ਉਪਦੇਸ਼ ਵੀ ਹੈ, ਤੇ ਸਲੋਕ ਦਾ ਅਰਥ ਸੰਧੀ ਵਿਸ਼ੇਦ ਰੀਤੀ ਰਾਹੀਂ ਸਵੈ ਲੋਕ ਭਾਵ ਆਪਣਾ ਨਿੱਜ ਲੋਕ ਵੀ ਹੈ। ਇਹਨਾਂ ਸਾਰੇ ਅਰਥਾਂ ਦੀ ਰੋਸ਼ਨੀ ਵਿੱਚ ਜੇ ਸਲੋਕ ਦਾ ਭਾਵ ਆਪਾਂ ਵਿਚਾਰੀਏ ਤਾਂ ਇਉਂ ਬਣੇਗਾ ਕਿ ਸਤਿਗੁਰੂ ਜੀ ਕਾ ਐਸਾ ਪਾਵਨ ਉਪਦੇਸ਼ ਜਿਸ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਤਾ ਹੋਇਆ ਹੈ ਔਰ ਜਿਸ ਦੀ ਕਮਾਈ ਕਰਨ ਦੇ ਨਾਲ ਸਲੋਕ ਮੁਕਤੀ ਤਾਂ ਕੀ ਸਵੈ ਲੋਕ ਭਾਵ ਨਿੱਜ ਲੋਕ ਦੀ, ਅਕਾਲ ਪੁਰਖ ਵਾਹਿਗੁਰੂ ਦੇ ਲੋਕ ਦੀ ਭਾਵ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਪਾਵਨ ਉਪਦੇਸ਼ ਛੰਦਾਬੰਦੀ ਦੀ ਚਾਲ ਸਲੋਕ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਵਾਹੋ ਵਾਹੋ ਸੇ ਜਨ ਸਦਾ ਕਰਹੇ।
ਹਜ਼ੂਰ ਫਰਮਾਉਂਦੇ ਨੇ ਕਿ ਉਸ ਪਰਮਾਤਮਾ ਦੀ ਵਾਹ ਵਾਹ ਕਹਿ ਕੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਸਿਫਤ ਸਲਾਹ ਉਹ ਜਾਨ, ਉਹ ਦਾਸ, ਉਹ ਪਿਆਰੇ ਸਦਾ ਕਰਦੇ ਹਨ।
ਜਿਨ ਕਉ ਆਪੇ ਦੇ ਬੁਝਾਏ,
ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਕਿਰਪਾ ਕਰਕੇ ਸਮਝ ਬਖਸ਼ਿਸ਼ ਦੇਵੇ, ਸੋਝੀ ਬਖਸ਼ ਦੇਵੇ। ਸੰਸਾਰ ਅੰਦਰ ਹਰ ਰੋਜ਼ ਅਨੇਕਾਂ ਜੀਵ ਜਨਮਦੇ ਨੇ, ਅਨੇਕਾਂ ਮਰ ਕੇ ਜਾਂਦੇ ਹਨ। ਜਨਮ ਅਤੇ ਮਰਨ ਦਾ ਵਿਚਕਾਰਲਾ ਸਮਾਂ ਜੋ ਜ਼ਿੰਦਗੀ ਹੈ, ਇਹ ਅਜਾਈ ਗਵਾ ਕੇ ਬਹੁਤਾਤ ਲੋਕ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ। ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੀ ਭਾਵਨਾ ਉਸ ਵਿਰਲੇ ਵਿਰਲੇ ਗੁਰਮੁਖ ਦੇ ਹਿਰਦੇ ਵਿੱਚ ਹੀ ਪੈਦਾ ਹੁੰਦੀ ਹੈ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕਰਨ। ਨਹੀਂ ਤਾਂ ਬਿਨ ਨਾਵੈ ਜੀਵਨ ਬਿਰਥਾ ਗਵਾ ਕੇ ਸਾਰੀ ਦੁਨੀਆਂ ਤੁਰੀ ਜਾਂਦੀ ਹੈ। ਆਪਾਂ ਰੋਜ਼ ਰਹਿਰਾਸ ਸਾਹਿਬ ਵਿੱਚ ਗੁਰੂ ਕੇ ਪਾਵਨ ਬਚਨ ਪੜ੍ਹਦੇ ਹਾਂ, ਆਖਣ ਔਖਾ ਸਾਚਾ ਨਾਉ। ਬੇਸ਼ੱਕ ਦੁਨੀਆਂ ਦੇ ਵਿੱਚ ਅਨੇਕਾਂ ਐਸੇ ਕਾਰਜ ਹਨ ਜੋ ਕਰਨੇ ਬੜੇ ਔਖੇ ਨੇ, ਪਰ ਜੇ ਕੋਈ ਸਭ ਨਾਲੋਂ ਔਖਾ ਕੰਮ ਹੈ ਜੀਵਨ ਵਿੱਚ ਤਾਂ ਉਹ ਹੈ ਵਾਹਿਗੁਰੂ ਕਾ ਨਾਮ ਜਪਣਾ, ਉਹ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਮਨੁੱਖ ਦਾ ਸੁਭਾਅ ਹੀ ਕੁਝ ਐਸਾ ਹੋਇਆ ਕਰਦਾ ਹੈ, ਸਾਰੋ ਦਿਨ ਸ ਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਦੁਨਿਆਵੀ ਧਨ ਦੌਲਤ ਦੀ ਕਮਾਈ ਵਾਸਤੇ ਸਾਰਾ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ, ਵੱਧ ਸਮਾਂ ਵੀ ਲਗਾਉਣਾ ਪਵੇ, ਓਵਰ ਟਾਈਮ ਵੀ ਲਗਾਉਣਾ ਪਵੇ ਤਾਂ ਮਨੁੱਖ ਲਗਾਉਂਦਾ ਹੈ, ਪਰ ਜੇ ਕਿਤੇ ਵਾਹਿਗੁਰੂ ਦਾ ਸਿਮਰਨ ਕਰਨ ਲਈ, ਬਾਣੀ ਪੜ੍ਹਨ ਲਈ, ਪ੍ਰਭੂ ਦੀ ਸਿਫਤ ਸਲਾਹ ਕਰਨ ਲਈ ਕਿਹਾ ਜਾਵੇ ਤਾਂ ਹਜ਼ੂਰ ਫਰਮਾਉਂਦੇ ਨੇ ਇਉਂ ਹੁੰਦਾ ਜਿਵੇਂ ਕਿ ਬੱਜਰ ਹੀ ਸਿਰ ਤੇ ਢਹਿ ਪਿਆ ਹੋਵੇ, ਭਾਵ ਬੜਾ ਔਖਾ ਲੱਗਦਾ ਹੈ। ਫਿਰ ਹੋਰ ਮਨੁੱਖ ਦੀ ਫਿਤਰਤ ਹੈ, ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਜਿਹੜੀਆਂ ਆਵਾਜ਼ਾਂ ਨੇ, ਭਾਵ ਜਿਹੜੇ ਗੰਦੇ ਗੀਤ, ਭੈੜੇ ਗੀਤ ਹਨ, ਉਹਨਾਂ ਨੂੰ ਸੁਣ ਸੁਣ ਕੇ ਮਨ ਬੜਾ ਭਿੱਜਦਾ, ਬੜਾ ਪ੍ਰਸੰਨ ਹੁੰਦਾ ਹੈ, ਪਰ ਵਾਹਿਗੁਰੂ ਦਾ ਜਸ ਸੁਣਨ ਵੱਲੋਂ, ਗੁਰਬਾਣੀ ਪਾਠ ਕੀਰਤਨ ਕਥਾ ਗੁਰ ਇਤਿਹਾਸ ਸੁਣਨ ਵੱਲੋਂ ਮਨੁੱਖ ਦਾ ਮਨ ਆਲਸ ਕਰ ਛੱਡਦਾ ਹੈ। ਇਉਂ ਆਖਣ ਔਖਾ ਸਾਚਾ ਨਾਉ। ਸੋ ਹਜ਼ੂਰ ਫਰਮਾਉਂਦੇ ਨੇ ਕਿ ਉਹੀ ਜਾਨ, ਉਹੀ ਪਿਆਰੇ, ਉਹੀ ਗੁਰੂ ਕੇ ਦਾਸ ਸਦਾ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹਨ, ਸਦਾ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਨੇ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਰੂਪ ਹੋ ਕੇ ਆਪ ਕਿਰਪਾ ਕਰੇ, ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕਰ ਦੇਵੇ, ਗਿਆਨ ਬਖਸ਼ਿਸ਼ ਕਰ ਦੇਵੇ, ਜਿਨ੍ਹਾਂ ਨੂੰ ਸਤਿਗੁਰੂ ਜੀ ਇਹ ਕਿਰਪਾ ਕਰਕੇ ਸਮਝਾ ਦੇਣ ਕਿ ਐ ਇਨਸਾਨ ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗ ਹੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਬੇਸ਼ੱਕ ਸਮਝਾਉਂਦੇ ਤਾਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਹਨ, ਪਰ ਜਿਨ੍ਹਾਂ ਨੂੰ ਗੁਰੂ ਕੇ ਬਚਨ ਦੀ ਸਮਝ ਪੈ ਜਾਵੇ ਉਹ ਵਿਰਲੇ ਥੋੜ੍ਹੇ ਹੁੰਦੇ ਨੇ, ਉਹ ਗੁਰੂ ਕੀ ਕਿਰਪਾ ਦੇ ਵਿਸ਼ੇਸ਼ ਪਾਤਰ ਹਨ। ਇਉਂ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਸਮਝ ਸੂਝ ਬੂਝ ਬਖਸ਼ਿਸ਼ ਕਰ ਦੇਵੇ ਕਿ ਮਨੁੱਖਾ ਜੀਵਨ ਕਾਹਦੇ ਲਈ ਮਿਲਿਆ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਮਝ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਦੇਣ, ਉਹੀ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹਨ।
ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ।
ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਪਰਮਾਤਮਾ ਦਾ ਨਾਮ ਜਪਦਿਆਂ ਪ੍ਰਾਪਤੀ ਕੀ ਹੁੰਦੀ ਹੈ? ਹਜ਼ੂਰ ਫਰਮਾਉਂਦੇ ਹਨ ਮਨ ਨਿਰਮਲ ਹੋਵੇ। ਇਹ ਜਿਹੜਾ ਮਨ ਹੈ ਨਾ ਨਿਰਮਲ, ਮੋਹ ਮਾਇਆ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸਾਡੇ ਮਨ ਨੂੰ ਅਨੇਕ ਤਰ੍ਹਾਂ ਦੀ ਮੈਲ ਚੰਬੜੀ ਹੋਈ ਹੈ, ਜਿਸ ਕਰਕੇ ਸਾਡੀ ਸੁਰਤ ਮੈਲੀ ਅਤੇ ਗੰਧਲੀ ਹੋਈ ਰਹਿੰਦੀ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਹਿਸ ਕਿਰਤੀ ਸਲੋਕਾਂ ਵਿੱਚ ਫੁਰਮਾਨ ਕਰਦੇ ਨੇ, ਛਲੰਗ ਛਿਦਰੰਗ ਕੋਟ ਬਿਘਨੰਗ ਅਪਰਾਧੰਗ ਕਿਲਬਿਖ ਮਲੰਗ, ਭਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ। ਛਲ ਕਰਨਾ, ਧੋਖਾ ਕਰਨਾ, ਬੇਈਮਾਨੀ ਕਰਨੀ, ਹੇਰਾ ਫੇਰੀਆਂ ਕਰਨੀਆਂ, ਦੂਸਰਿਆਂ ਵਿੱਚ ਛਿੱਦਰ ਆਰੋਪਣੇ ਭਾਵ ਦੋਸ਼ ਆਰੋਪਣੇ, ਦੂਸਰਿਆਂ ਵਿੱਚ ਨੁਕਸ ਲੱਭਣੇ, ਇੱਥੋਂ ਤੱਕ ਕਿ ਪਰਿਪੱਕ ਜੀਵਨ ਵਾਲੇ ਜੋ ਮਹਾਤਮਾ ਗੁਰਮੁਖ ਜਨ ਬਾਣੀ ਬਾਣੀ ਦੇ ਧਾਰਨੀ ਹਨ, ਉਹਨਾਂ ਦੇ ਜੀਵਨ ਵਿੱਚੋਂ ਵੀ ਨੁਕਸ ਲੱਭਣ ਵਾਲੀ ਬਿਰਤੀ ਹੀ ਧਾਰਨ ਕਰੀ ਰੱਖਣੀ। ਇਹ ਮਨੁੱਖ ਦੇ ਮਨ ਦੀਆਂ ਮੈਲਾਂ ਹਨ। ਕਿਸੇ ਦੇ ਬਣਦੇ ਹੋਏ ਚੰਗੇ ਕੰਮਾਂ ਵਿੱਚ ਅਨੇਕ ਪ੍ਰਕਾਰ ਦਾ ਵਿਘਨ ਪਾ ਦੇਣਾ, ਐਸੀ ਸੋਚ ਰੱਖਣੀ, ਇਹ ਮਨੁੱਖਾ ਮਨ ਦੀ ਮੈਲ ਹੈ। ਅਨੇਕ ਪਰਾਂ ਦੇ ਅਪਰਾਧ, ਤੇ ਜੇ ਅਪਰਾਧ ਲਫ਼ਜ਼ ਦਾ ਆਪਾਂ ਸੰਧੀ ਵਿਛੇਦ ਕਰੀਏ ਤਾਂ ਇਸ ਦਾ ਭਾਵ ਹੈ ਅਪਰ ਅਰਾਧ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਅਰਾਧਨਾ ਕਰਨੀ। ਜੈਸਾ ਕਿ ਸਾਡਾ ਪਿੰਡਾਂ ਥਾਵਾਂ ਵਿੱਚ ਰਹਿਣ ਵਾਲਿਆਂ ਦਾ ਬਹੁਗਿਣਤੀ ਸੁਭਾਅ ਐਸਾ ਹੈ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਸੱਚੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਛੱਡ ਕੇ ਦਰ ਦਰ ਤੇ ਭਰਮ ਦੇ ਭਟਕਦੇ ਫਿਰਨਾ, ਮੜੀਆਂ ਮਸਾਣਾ, ਦੇਹ ਧਾਰੀਆਂ, ਦੰਭੀਆਂ ਪਖੰਡੀਆਂ ਦੀ ਪੂਜਾ, ਇਉਂ ਅਪਰ ਅਰਾਧ, ਇਹ ਹੋਰ ਕਿਸੇ ਦੀ ਅਰਾਧਨਾ ਕਰਨੀ, ਇਹ ਅਪਰਾਧ ਹੈ ਤੇ ਇਹ ਵੀ ਮਨੁੱਖੀ ਮਨ ਦੀ ਮੈਲ ਹੈ। ਕਿਲਬਿਖ ਮਲੰਗ, ਸਮੂਹ ਵਿਸ਼ਿਆਂ ਵਿਕਾਰਾਂ ਦੀ ਮੈਲ, ਤੇ ਕਿਲਬਿਖ ਪਾਪ ਜਿਨ੍ਹਾਂ ਨੂੰ ਬੱਜਰ ਪਾਪ ਕਿਹਾ ਜਾਂਦਾ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹਨਾਂ ਪਾਪਾਂ ਦੀ ਮੈਲ ਨਾਲ ਇਹ ਮਨ ਮੈਲਾ ਹੋਇਆ ਹੋਇਆ ਹੈ। ਕਈ ਪ੍ਰਕਾਰ ਦੇ ਭਰਮ ਪਏ ਨੇ, ਮੋਹ ਇਤਿਆਦਿਕ ਮਨ ਦੇ ਵਿੱਚ ਵੱਸਦਾ ਹੈ। ਮਾਨ ਅਪਮਾਨ ਵਾਲਾ ਜਿਹੜਾ ਸੁਭਾਅ ਬਣਿਆ ਹੋਇਆ, ਹੰਕਾਰ ਹੈ, ਮੋਹ ਮਾਇਆ ਹੈ। ਸੋ ਇਸ ਪ੍ਰਕਾਰ ਅਨੇਕ ਤਰ੍ਹਾਂ ਦੀ ਮੈਲ ਸਾਡੇ ਮਨ ਨੂੰ ਚੰਬੜੀ ਹੋਈ ਹੈ, ਤੇ ਇਹ ਮੈਲ ਕਿਤੇ ਐਸੇ ਜਨਮ ਦੀ ਹੀ ਨਹੀਂ, ਬਲਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੀ ਜੇ ਸੌ ਧੋਵਣ ਪਾਹ। ਜਨਮਾਂ ਜਨਮਾਂਤਰਾਂ ਦੀ ਸਾਡੇ ਮਨ ਨੂੰ ਇਹ ਮੈਲ ਚੰਬੜੀ ਹੋਈ ਹੈ, ਲੱਥ ਦੀ ਨਹੀਂ, ਬੜਾ ਭਾਵੇਂ ਯਤਨ ਵੀ ਕਰੀਏ। ਪਰ ਹਜ਼ੂਰ ਫਰਮਾਉਂਦੇ ਨੇ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ। ਜੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਅਭਿਆਸ ਕਰੀਏ, ਤਾਂ ਇਹ ਮਨ ਜਿਹੜਾ ਹੈ ਹਰ ਪ੍ਰਕਾਰ ਦੀ ਮੈਲ ਤੋਂ ਰਹਿਤ ਹੁੰਦਾ ਹੈ। ਇਸ ਗੁਰ ਸਿਧਾਂਤ ਨੂੰ ਸਮਝਾਉਂਦਿਆਂ ਹੋਇਆਂ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਾਨੂੰ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਨੇ। ਉਹ ਉਦਾਹਰਣ ਦਿੱਤੀ ਹੈ ਇੱਕ ਕੋਇਲੇ ਦੀ। ਭਾਈ ਸਾਹਿਬ ਜੀ ਬਚਨ ਕਰਦੇ ਹਨ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ। ਕੋਇਲਾ ਕਾਲੇ ਰੰਗ ਦਾ ਹੈ, ਇਹ ਸੋਚ ਕੇ ਮਨੁੱਖ ਨੇ ਕਿ ਇਹਨੂੰ ਉਜਲਾ ਕਰਨਾ ਹੈ, ਚਮਕਦਾਰ ਬਣਾਉਣਾ, ਇਹਦੀ ਕਾਲਖ ਮਿਟਾਉਣੀ ਹੈ, ਬੜੇ ਤਰ੍ਹਾਂ ਦੇ ਸਾਬਣ ਲਾ ਲਾ ਕੇ ਧੋ ਕੇ ਵੇਖ ਲਿਆ, ਦੁੱਧ ਚਿੱਟਾ ਹੈ, ਦਹੀਂ ਉਜਲਾ ਹੈ, ਮੈਲ ਉਤਾਰਦਾ ਹੈ, ਉਹ ਦੁੱਧ ਦਹੀਂ ਵਿੱਚ ਪਾ ਕੇ ਵੀ ਵੇਖ ਲਿਆ, ਪਾ ਚਾੜ ਕੇ ਕਈ ਤਰ੍ਹਾਂ ਦੇ ਰੰਗ ਚਾੜਨ ਦੇ ਯਤਨ ਵੀ ਕਰ ਲਏ, ਪਰ ਕੋਲੇ ਦਾ ਰੰਗ ਜਿਹੜਾ ਸੀ ਉਹ ਕਾਲੇ ਦਾ ਕਾਲਾ ਹੀ ਰਿਹਾ। ਕਾਰਨ ਕੀ, ਉਹ ਕਾਲਖ ਕਿਉਂ ਇੰਨੀ ਪੱਕੀ ਚੰਬੜ ਗਈ? ਭਾਈ ਸਾਹਿਬ ਜੀ ਕਹਿੰਦੇ ਨੇ, ਵਿਛੁੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਕਿਉਂਕਿ ਕੋਲਾ ਜਿਹੜਾ ਆਪਣੇ ਅਸਲੇ ਨਾਲੋਂ, ਆਪਣੇ ਵਜੂਦ ਨਾਲੋਂ ਵਿਛੜ ਗਿਆ, ਉਹ ਕਾਲਖ ਵਿਛੜਨ ਕਰਕੇ ਉਹਦੇ ਵਿੱਚ ਆਈ ਹੈ। ਜਿੰਨਾ ਚਿਰ ਆਪਣੇ ਅਸਲੀ ਵਜੂਦ ਦੇ ਨਾਲ ਉਹ ਦੁਬਾਰਾ ਨਹੀਂ ਮਿਲਦਾ, ਉਨਾ ਚਿਰ ਉਹ ਕਾਲਖ ਲੱਥਣੀ ਨਹੀਂ। ਵਿਛੁੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਾ ਲੈਂਦੀ। ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ, ਬਸ ਕਾਲੇ ਕੋਇਲੇ ਨੂੰ ਅੱਗ ਦੇ ਨਾਲ ਸੁਹਾ ਦਿੱਤਾ ਜਾਵੇ। ਜਦੋਂ ਅੱਗ ਦੀ ਸ਼ੋਅ ਪ੍ਰਾਪਤ ਹੋਵੇਗੀ ਤਾਂ ਕਾਲਖ ਮਿਟ ਕੇ ਉਹਦੇ 'ਤੇ ਦੂਣ ਸਵਾਇਆ ਐਨ ਚਮਕਦਾ ਰੂਪ ਚੜ੍ਹ ਆਵੇਗਾ, ਕਿਉਂਕਿ ਉਹਦਾ ਅਸਲਾ ਅੱਗ ਹੈ, ਅੱਗ ਵਿੱਚੋਂ ਪੈਦਾ ਹੋਇਆ ਹੈ। ਵਿਛੜਿਆ ਰਹੇਗਾ ਕਾਲਾ ਰਹੇਗਾ, ਮਿਲ ਜਾਵੇਗਾ ਆਪਣੇ ਅਸਲੇ ਦੇ ਨਾਲ ਤਾਂ ਕਾਲਖ ਮਿਟ ਕੇ ਉਹਦੇ ਵਿੱਚ ਉਜਿਆਲਾ ਆ ਜਾਵੇਗਾ, ਰੂਪਵੰਤ ਹੋ ਜਾਵੇਗਾ। ਇਸੇ ਤਰ੍ਹਾਂ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਹ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਅੰਸ਼ ਹੈ, ਪਰ ਆਪਣੇ ਮੁੱਢ ਤੋਂ, ਆਪਣੇ ਅਸਲੇ ਤੋਂ ਵਿਛੁੜ ਗਿਆ। ਵਿਛੜਨ ਕਰਕੇ ਹੀ ਪਾਪਾਂ ਵਿਕਾਰਾਂ ਦੀ ਮੈਲ ਦੇ ਨਾਲ ਇਹ ਗੰਧਲਾ ਹੋ ਗਿਆ, ਅਤੇ ਇਸ ਮੈਲ ਨੂੰ ਉਤਾਰਨ ਵਾਸਤੇ ਜ਼ਰੂਰੀ ਹੈ ਫਿਰ ਆਪਣੇ ਵਜੂਦ ਦੇ ਨਾਲ ਜੁੜਨਾ। ਉਹ ਵਜੂਦ ਹੈ ਵਾਹਿਗੁਰੂ ਕਾ ਸਿਮਰਨ, ਉਹ ਵਜੂਦ ਹੈ ਵਾਹਿਗੁਰੂ ਦੀ ਸਿਫਤ ਸਲਾਹ। ਜਦੋਂ ਇਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮਨ ਜੁੜ ਜਾਵੇ ਤਾਂ ਨਿਰਮਲ ਹੋ ਜਾਂਦਾ, ਪਾਪਾਂ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਉੱਜਲ ਹੋ ਜਾਂਦਾ ਹੈ।
ਮੈਂ ਵਿੱਚੋਂ ਜਾਏ,
ਤੇ ਸਭ ਨਾਲੋਂ ਵੱਡੀ ਜਿਹੜੀ ਮੈਲ ਇਸ ਮਨ ਨੂੰ ਚੰਬੜੀ ਹੈ ਉਹ ਹੈ ਹਉਮੈ ਦੀ। ਹਉ ਤੋਂ ਭਾਵ ਹੰਗਤਾ, ਮੈਂ ਤੋਂ ਭਾਵ ਮਮਤਾ, ਹੰਗਤਾ ਤੋਂ ਭਾਵ ਕਿ ਮੈਂ ਕੁਝ ਹਾਂ ਇਹ ਹੰਕਾਰ ਭਾਵਨਾ, ਤੇ ਮਮਤਾ ਤੋਂ ਭਾਵ ਸੰਸਾਰ ਦੀ ਪਕੜ ਕੇ ਇਹ ਵਸਤੂ ਮੇਰੀ ਹੈ, ਮੈਂ ਮੇਰੀ, ਹਉਮੈ ਦਾ ਭਾਵ। ਹਉਮੈ ਵਿੱਚ ਹੋ ਜਾਏ, ਇਹ ਮਨ ਦੇ ਵਿੱਚੋਂ ਫਿਰ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਹੰਗਤਾ ਮਮਤਾ ਚਲੀ ਜਾਂਦੀ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਗੁਰੂ ਕਾ ਬਖਸ਼ਿਆ ਗੁਰਮੰਤਰ ਹੈ ਵਾਹਿਗੁਰੂ। ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਕੋਈ ਜਪੇ ਤਾਂ ਜਪਦਿਆਂ ਜਪਦਿਆਂ ਇਹ ਹੰਗਤਾ ਮਮਤਾ ਵਿੱਚੋਂ ਚਲੀ ਜਾਂਦੀ ਹੈ।
ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ।
ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜਾ ਗੁਰੂ ਕਾ ਸਿੱਖ ਨਿਤਾ ਪ੍ਰਤੀ ਹਰ ਰੋਜ਼ ਹਰ ਵਕਤ ਵਾਹੋ ਵਾਹੋ ਕਰਦਾ ਹੈ, ਜੋ ਨਿਤ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ।
ਸੋ ਮਨ ਚਿੰਦਿਆ ਫਲ ਪਾਏ।
ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਇਨਸਾਨ ਮਨ ਚਿਤਵਿਆ ਫਲ ਪਾ ਲੈਂਦਾ। ਜੋ ਵੀ ਮਨ ਦੀ ਚਿਤਵਨੀ ਹੋਵੇ, ਜੋ ਵੀ ਮਨ ਦੀ ਆਸਾ ਹੋਵੇ, ਜੋ ਵੀ ਭਾਵਨਾ ਹੋਵੇ, ਉਸ ਫਲ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੇ ਨਾਮ ਸਿਮਰਨ ਦੇ ਸਦਕਾ। ਆਪਾਂ ਅੰਮ੍ਰਿਤ ਰੂਪ ਗੁਰਬਾਣੀ ਵਿੱਚੋਂ ਇਹ ਪਾਵਨ ਬਚਨ ਪੜ੍ਹਦੇ ਹਾਂ ਨਾ, ਹਜ਼ੂਰ ਫਰਮਾਨ ਕਰਦੇ ਨੇ ਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਛਾ ਪੂਰਕ ਵਾਹਿਗੁਰੂ ਸਾਰਿਆਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ, ਪਰ ਕਰਦਾ ਕਿੰਨਾ ਦੀ ਹੈ? ਇੱਛਾ ਮਨ ਕੀ ਪੂਰੀ ਹੈ, ਜਪੀਐ ਸੁਖ ਸਾਗਰ। ਜੇ ਉਸ ਸੁਖਾਂ ਦੇ ਸਮੁੰਦਰ ਨੂੰ ਜਪੀਏ ਤਾਂ ਮਨ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਨੇ। ਸਰਬ ਸੁਖਦਾਤਾ ਹਰ, ਉਹ ਵਾਹਿਗੁਰੂ ਸਾਰੇ ਸੁਖਾਂ ਦਾ ਹੀ ਦਾਤਾ ਹੈ। ਮਨੁੱਖ ਦੇ ਮਨ ਦੀਆਂ ਅਨੇਕ ਇੱਛਾਵਾਂ ਦੇ ਵਿੱਚੋਂ ਸ਼੍ਰੋਮਣੀ ਇੱਛਾ ਤਾਂ ਇਹੀ ਹੈ ਨਾ ਕਿ ਮੇਰਾ ਜੀਵਨ ਸੁਖ ਦੇ ਸਹਿਤ ਬੀਤੇ, ਮੈਂ ਸਦਾ ਸੁਖੀ ਰਹਾਂ। ਜੇ ਕੋਈ ਦੁੱਖ ਜੀਵਨ ਵਿੱਚ ਆਇਆ ਵੀ ਹੈ ਤਾਂ ਉਹ ਦੁੱਖ ਚਲਿਆ ਜਾਵੇ ਅਤੇ ਮੈਨੂੰ ਫਿਰ ਸੁੱਖ ਮਿਲ ਜਾਵੇ। ਸਭ ਤੋਂ ਵੱਡੀ ਲਾਲਸਾ ਤਾਂ ਇਹੀ ਹੁੰਦੀ ਹੈ। ਸਰਬ ਸੁਖਦਾਤਾ ਹਰ, ਵਾਹਿਗੁਰੂ ਸਾਰੇ ਸੁਖਾਂ ਦਾ ਦਾਤਾ ਹੈ, ਉਹ ਐਸਾ ਸਮਰੱਥ ਹੈ ਕਿ ਜਾ ਕੇ ਵਸ ਹੈ ਕਾਮ ਧੇਨਾ। ਇਹ ਸਵਰਗ ਧਾਮ ਦੀ ਇੱਕ ਗਊ ਮੰਨੀ ਜਾਂਦੀ ਹੈ ਜਿਸ ਨੂੰ ਕਾਮ ਧੇਨ ਕਹਿੰਦੇ ਨੇ। ਕਾਮ ਦਾ ਅਰਥ ਹੈ ਕਾਮਨਾ। ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਤੇ ਧੇਨ ਦਾ ਅਰਥ ਹੈ ਗਊ, ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲੀ ਗਊ। ਪੌਰਾਣਿਕ ਮਤ ਅਨੁਸਾਰ ਇਹ ਕਿਹਾ ਜਾਂਦਾ ਕਿ ਸਵਰਗਾਂ ਦੇ ਵਿੱਚ ਐਸੀ ਗਊ ਹੈ ਜੋ ਸਮੁੰਦਰ ਮੰਥਨ ਵਿੱਚੋਂ ਨਿਕਲੀ, ਜਿਹੜੀ ਕਿ ਮਨੁੱਖ ਦੇ ਮਨ ਦੀ ਹਰੇਕ ਕਾਮਨਾ ਨੂੰ ਪੂਰੀਆਂ ਕਰ ਦਿੰਦੀ ਹੈ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਐਸੀਆਂ ਕਾਮ ਧੇਨਾਂ ਨੂੰ ਸਾਜਣ ਵਾਲਾ, ਉਹਨਾਂ ਨੂੰ ਪੈਦਾ ਕਰਨ ਵਾਲਾ ਵੀ ਤਾਂ ਵਾਹਿਗੁਰੂ ਆਪ ਪੈਦਾ ਅਤੇ ਉਹਦੇ ਵੱਸ ਵਿੱਚ ਨੇ, ਉਹਦੇ ਅਧੀਨ ਨੇ, ਜਾ ਕੇ ਵੱਸ ਹੈ ਕਾਮ ਧੇਨਾਂ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਐ ਮੇਰੇ ਜੀੜੇ ਮੇਰੇ ਅੰਤਰਯਾਤਮੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਧਿਆਈਏ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾਂ, ਤਾਂ ਤੂੰ ਸਾਰੇ ਸੁੱਖ ਪ੍ਰਾਪਤ ਕਰ ਸਕੇਗਾ, ਤਾਂ ਵਾਹਿਗੁਰੂ ਦੀ ਕਿਰਪਾ ਦਾ ਤੂੰ ਪਾਤਰ ਬਣੇਗਾ। ਇਉਂ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਨਿਤਾ ਪ੍ਰਤੀ ਜਾਪ ਜਪੀਏ, ਜਿਹੜੇ ਗੁਰਮੁਖ ਪਿਆਰੇ ਨਿਤ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚ ਹੋ ਜਾਏ, ਇਹ ਕਿਰਪਾ ਉਹਨਾਂ ਤੇ ਹੁੰਦੀ ਹੈ। ਜਿਨ੍ਹਾਂ ਦਾ ਮਨ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਿਆ ਹੋਇਆ ਹੈ, ਉਹ ਪ੍ਰਭੂ ਦੇ ਪਿਆਰੇ ਐਸੀ ਕਿਰਪਾ ਦੇ ਪਾਤਰ ਬਣਦੇ ਨੇ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਕਿਉਂਕਿ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ, ਜੋ ਜੋ ਚਿਤਵਹਿ ਸਾਧ ਜਾਣ ਸੋ ਲੇਤਾ ਮਾਨ। ਆਪਣੇ ਪਿਆਰਿਆਂ ਦੀ ਆਨ ਨੂੰ, ਮਾਣ ਨੂੰ, ਇੱਜ਼ਤ ਨੂੰ, ਪਤ ਪ੍ਰਤੱਗਿਆ ਨੂੰ ਵਾਹਿਗੁਰੂ ਆਪੇ ਰੱਖਦਾ ਹੈ, ਅਤੇ ਜੋ ਵੀ ਚਿਤਵਨੀ ਸਾਧੂ ਜਨ ਗੁਰਮੁਖ ਪਿਆਰੇ ਕਰਦੇ ਨੇ ਵਾਹਿਗੁਰੂ ਮੰਨ ਲੈਂਦਾ ਹੈ। ਇਉਂ ਨਿਤਾ ਪ੍ਰਤੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਜੋ ਗੁਰਮੁਖ ਜਨ ਪਿਆਰਾ ਹੈ, ਉਹ ਮਨ ਚਿਤਵਿਆ ਹਰੇਕ ਫਲ ਪ੍ਰਾਪਤ ਕਰ ਲੈਂਦਾ ਹੈ।
ਵਾਹੋ ਵਾਹੋ ਕਰਹੇ ਸੇ ਜਨ ਸੋਹਣੇ,
ਜੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜੋ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਨ, ਉਹ ਜਨ, ਉਹ ਪਿਆਰੇ ਜੋ ਹਨ, ਉਹ ਸਭ ਨਾਲੋਂ ਸੋਹਣੇ ਨੇ, ਉਹ ਸੁੰਦਰ ਹਨ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ। ਸੁੰਦਰ ਦਿਖਣ ਵਾਸਤੇ ਮਨੁੱਖ ਕੀ ਕੁਝ ਨਹੀਂ ਕਰਦਾ ਦੁਨੀਆਂ 'ਤੇ, ਪਰ ਮਹਾਰਾਜ ਫੁਰਮਾਨ ਕਰਦੇ, ਚਾਹੇ ਸੁੰਦਰਤਾ ਦੇ ਅਨੇਕਾਂ ਬਾਹਰੀ ਸਾਧਨ ਅਪਣਾ ਲਏ ਜਾਣ, ਭਾਵੇਂ ਕੀਮਤੀ ਤੋਂ ਕੀਮਤੀ ਵਸਤਰ ਪਹਿਨ ਲਏ ਜਾਣ, ਭਾਵੇਂ ਸਰੀਰ 'ਤੇ ਹਾਰ ਸ਼ਿੰਗਾਰ ਲਗਾ ਲਏ ਜਾਣ, ਭਾਵੇਂ ਸਰੀਰ ਨੂੰ ਕੀਮਤੀ ਸੁਗੰਧੀਆਂ ਦੇ ਨਾਲ ਮਹਿਕਾ ਲਿਆ ਜਾਵੇ, ਮੇਰੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਨਾਨਕ ਬਿਨ ਨਾਵੈ ਨੱਕੀ ਵੱਡੀ ਫਿਰਹਿ, ਸੋਭਾ ਮੂਲ ਨਾ ਪਾਹੇ। ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਤਾਂ ਉਹ ਇਉਂ ਤੁਰਿਆ ਫਿਰਦਾ ਹੈ ਜਿਵੇਂ ਕੋਈ ਨਕਟਾ ਹੋਵੇ, ਭਾਵ ਕੱਟੇ ਹੋਏ ਨੱਕ ਵਾਲਾ ਹੋਵੇ। ਜਿਵੇਂ ਕਿਸੇ ਮਨੁੱਖ ਦਾ ਨੱਕ ਕੱਟਿਆ ਹੋਵੇ, ਕਿਸੇ ਨੂੰ ਸੁੰਦਰ ਨਹੀਂ ਲੱਗਦਾ, ਕਰੂਪ ਜਾਪਦਾ। ਮਹਾਰਾਜ ਫੁਰਮਾਨ ਕਰਦੇ ਨੇ, ਉਹ ਲੋਕ ਨੱਕ ਕੱਟੇ ਦੀ ਤਰ੍ਹਾਂ ਹਨ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨੇ, ਮੂਲੋਂ ਹੀ ਕਦੇ ਉਹ ਲੋਕ ਪਰਲੋਕ ਵਿੱਚ ਸੋਭਾ ਨਹੀਂ ਪਾਉਂਦੇ। ਅਤੇ ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਨੇ, ਬੰਦਗੀ ਕਰਦੇ ਹਨ, ਜੋ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਸੇ ਜਨ ਸੋਹਣੇ, ਉਹ ਸਭ ਨਾਲੋਂ ਸੋਹਣੇ ਨੇ, ਸੁਭਾਏ ਮਾਨ ਨੇ, ਸ਼ੋਭਨੀਕ ਹਨ।
ਹਰ ਤਿੰਨ ਕੈ ਸੰਗ ਮਿਲਾਏ,
ਤੇ ਆਪਾਂ ਵੀ ਵਾਹਿਗੁਰੂ ਦੇ ਚਰਣਾਂ ਵਿੱਚ ਬੇਨਤੀ ਕਰੀਏ ਕਿ ਹਰ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤਿੰਨ ਕਹਿ ਸੰਗ ਮਿਲਾਏ, ਸਾਨੂੰ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਨਾਲ ਮਿਲਾਓ, ਸਾਨੂੰ ਉਹਨਾਂ ਦੀ ਸੰਗਤ ਨਸੀਬ ਹੋਵੇ ਜੋ ਵਾਹਿਗੁਰੂ ਕਾ ਨਾਮ ਜਪਦੇ ਨੇ। ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਹਾਂ ਨਾ ਗੁਰੂ ਕੇ ਚਰਣਾਂ ਵਿੱਚ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਉਹ ਗੁਰਮੁਖ ਪਿਆਰੇ ਕੌਣ ਨੇ? ਆਵੈ ਸਾਹਿਬ ਚਿੱਤ ਤੇਰਿਆ ਭਗਤਾਂ ਡਿਠਿਆ। ਜੋ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹਨ, ਉਹਨਾਂ ਦੇ ਦਰਸ਼ਨ ਕੀਤਿਆਂ, ਉਹਨਾਂ ਦੀ ਸੰਗਤ ਕੀਤਿਆਂ ਵਾਹਿਗੁਰੂ ਚੇਤੇ ਆਉਂਦਾ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ। ਇਹ ਭਾਵਨਾ ਸਾਡੇ ਹਰ ਇੱਕ ਦੇ ਮਨ ਵਿੱਚ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਮੇਰੇ ਪਿਆਰੇ ਸਤ ਚੇਤਨ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ ਹੈ, ਮੈਨੂੰ ਉਹਨਾਂ ਦੇ ਦਰਸ਼ਨ ਨਸੀਬ ਹੋਣ, ਉਹਨਾਂ ਦੀ ਸੰਗਤ ਪ੍ਰਾਪਤ ਹੋਵੇ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਇਉਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਜਿਹੜੇ ਆਪ ਜੀ ਦਾ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਹਨ, ਉਹਨਾਂ ਦੀ ਸੰਗਤ ਵਿੱਚ ਕਿਰਪਾ ਕਰਕੇ ਸਾਨੂੰ ਵੀ ਮੇਲ ਲਓ ਜੀ।
ਵਾਹੋ ਵਾਹੋ ਹਿਰਦੈ ਉਚਰਾ,
ਤਾਂ ਕਿ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਵੀ ਆਪਣੇ ਹਿਰਦੇ ਵਿੱਚ, ਆਪਣੇ ਅੰਤਸ਼ਕਰਨ ਵਿੱਚ, ਆਪਣੇ ਧੁਰ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ ਉਚਾਰਨ ਕਰਾਂ।
ਮੁਖੋ ਭੀ ਵਾਹੋ ਵਾਹੋ ਕਰਿਓ,
ਤੇ ਹਿਰਦੇ ਵਿੱਚ ਉਸ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਉਚਾਰਦਿਆਂ, ਹਿਰਦੇ ਵਿੱਚ ਵਸਾਉਂਦਿਆਂ ਹੋਇਆਂ, ਮੁਖੋ ਭੀ ਵਾਹੋ ਵਾਹੋ ਕਰਿਓ, ਆਪਣੇ ਮੁਖ ਤੋਂ ਵੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਾਂ। ਉਹ ਪਰਮਾਤਮਾ ਜੋ ਨਿਸ਼ਚੇ ਵਾਚਕ ਅਸਚਰਜ ਰੂਪ ਹੈ, ਉਸ ਦੀ ਸਿਫਤ ਸਲਾਹ ਮੈਂ ਆਪਣੇ ਮੂੰਹ ਨਾਲ ਆਪਣੀ ਰਸਨਾ ਦੇ ਨਾਲ ਵੀ ਕਰਦਾ ਰਹਾਂ। ਮਹਾਰਾਜ ਇਹ ਕਿਰਪਾ ਕਰੋ ਕਿ ਕਬਹੂ ਨਾ ਬਿਸਰੈ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਮੇਰੇ ਹਿਰਦੇ ਵਿੱਚੋਂ ਕਦੇ ਆਪ ਦਾ ਨਾਮ ਨਾ ਵਿਸਰੇ, ਨਾਮ ਨਾ ਭੁੱਲੇ, ਇਉਂ ਹਿਰਦੇ ਵਿੱਚ ਵੀ ਉਚਾਰਨ ਕਰਾਂ। ਤੇ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਰਸਨਾ ਵੀ ਉਹੀ ਸੋਭਾ ਬੰਤੀ ਹੈ ਜੋ ਵਾਹਿਗੁਰੂ ਦਾ ਨਾਮ ਉਚਾਰਨ ਕਰਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਇਸ ਕਰਕੇ ਮੈਂ ਮੁਖੋਂ ਵੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾ।
ਨਾਨਕ ਵਾਹੁ ਵਾਹੁ ਜੋ ਕਰੇ।
ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਭਾਵਨਾ ਗੁਰੂ ਕਾ ਸਿੱਖ ਆਪਣੇ ਮਨ ਵਿੱਚ ਰੱਖੇ ਕਿ ਜਿਹੜੇ ਗੁਰਮੁਖ ਪਿਆਰੇ ਨਿਤਾ ਪ੍ਰਤੀ ਵਾਹ ਵਾਹ ਕਰਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਜੋ ਨਿਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ,
ਤਨ ਮਨ ਤਿੰਨ ਕਉ ਦੇਉ।
ਮੈਂ ਆਪਣਾ ਤਨ ਅਤੇ ਮਨ ਤਿੰਨ ਕਉ ਦੇਉ ਉਹਨਾਂ ਨੂੰ ਦੇ ਦੇਵਾਂ, ਭਾਵ ਉਹਨਾਂ ਦੇ ਅੱਗੇ ਅਰਪਣ ਕਰ ਦੇਵਾਂ। ਤਨ ਦੇ ਦੇਣ ਤੋਂ ਕੀ ਭਾਵ ਹੈ ਕਿ ਸਰੀਰ ਕਰਕੇ ਉਹਨਾਂ ਦੀ ਸੰਗਤ ਕਰਨੀ ਤੇ ਸੇਵਾ ਕਰਨੀ। ਮਨ ਦੇਣ ਤੋਂ ਭਾਵ ਹੈ ਕਿ ਮਨ ਅੰਦਰ ਉਹਨਾਂ ਗੁਰੂ ਪਿਆਰਿਆਂ ਤੋਂ ਗੁਰੂ ਕਾ ਉਪਦੇਸ਼ ਲੈ ਕੇ ਆਪਣੇ ਮਨ ਨੂੰ ਉਸ ਮੁਤਾਬਕ ਚਲਾਉਣਾ। ਇਉਂ ਮੈਂ ਆਪਣਾ ਤਨ ਅਤੇ ਮਨ, ਤਨ ਮਨ ਧਨ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹ। ਐਸੇ ਗੁਰਮੁਖ ਪਿਆਰੇ ਜੋ ਆਪ ਨਾਮ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਤਨ ਮਨ ਧਨ ਸਭ ਕੁਝ ਮੈਂ ਉਹਨਾਂ ਅੱਗੇ ਅਰਪਣ ਕਰਦਿਆਂ ਭੇਟਾ ਕਰਦਿਆਂ।
ਮਹੱਲਾ ਤੀਜਾ।
ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੇ ਸਲੋਕ ਵਿੱਚ ਕਿਰਪਾ ਕਰਦੇ ਹਨ।
ਵਾਹੋ ਵਾਹੋ ਸਾਹਿਬ ਸੱਚ ਹੈ।
ਹਜ਼ੂਰ ਫਰਮਾਉਂਦੇ ਨੇ, ਉਹ ਮੇਰਾ ਸਾਹਿਬ, ਉਹ ਮਾਲਕ ਜੋ ਵਾਹ ਅਸਚਰਜ ਰੂਪ ਹੈ, ਵਾਹ ਕਹਿਣ ਕਥਨ ਤੋਂ ਪਰੇ ਹੈ, ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਸੱਚ ਹੈ, ਉਹ ਸੱਚ ਸਰੂਪ ਹੈ। ਸੱਚ ਕੀ ਹੈ? ਜਿਸ ਦੀ ਹੋਂਦ, ਜਿਸ ਦਾ ਵਜੂਦ ਹਰ ਵਕਤ ਹਰ ਜਗ੍ਹਾ ਤੇ ਮੌਜੂਦ ਹੋਵੇ, ਜੋ ਨਿਸ਼ਚੇ ਵਾਚਕ ਹੈ, ਜੋ ਤ੍ਰੈ ਕਾਲ ਆਬਾਦ ਰੂਪ ਹੈ। ਤ੍ਰੈ ਕਾਲ ਆਬਾਦ ਤੋਂ ਭਾਵ ਕਿ ਭੂਤ ਭਵਿੱਖਤ ਵਰਤਮਾਨ, ਜੋ ਤਿੰਨਾਂ ਕਾਲਾਂ ਵਿੱਚ ਇੱਕ ਰਸ ਰਹਿਣ ਵਾਲਾ ਹੈ, ਕਦੇ ਨਾਸ ਹੋਣ ਵਾਲਾ ਨਹੀਂ। ਜੋ ਪਰਮਾਤਮਾ ਐਸਾ ਨਾਸ ਤੋਂ ਰਹਿਤ ਹੈ, ਸੱਚ ਸਰੂਪ ਹੈ ਮੇਰਾ ਸਾਹਿਬ ਅਕਾਲ ਪੁਰਖ ਵਾਹਿਗੁਰੂ।
ਅੰਮ੍ਰਿਤ ਜਾਂ ਕਾ ਨਾਉ।
ਤੇ ਉਹ ਐਸਾ ਸੱਚ ਸਰੂਪ ਹੈ ਜਿਸ ਦਾ ਪਰਮ ਪਵਿੱਤਰ ਨਾਮ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ, ਮ੍ਰਿਤ ਤੋਂ ਭਾਵ ਹੈ ਮੌਤ, ਤੇ ਅੰਗ ਤੋਂ ਭਾਵ ਹੈ ਰਹਿਤ ਹੋਣਾ। ਪਰਮਾਤਮਾ ਦਾ ਨਾਮ ਆਤਮਿਕ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ, ਜੰਮਣ ਮਰਨ ਤੋਂ ਬਚਾ ਦੇਣ ਵਾਲਾ ਹੈ। ਅੰਮ੍ਰਿਤ ਵਰਗਾ ਮਿੱਠਾ ਉਸ ਪਰਮਾਤਮਾ ਦਾ ਨਾਮ ਹੈ।
ਜਿਨ ਸੇਵਿਆ ਤਿੰਨ ਫਲ ਪਾਇਆ।
ਜਿਨ ਸੇਵਿਆ, ਜਿਨ੍ਹਾਂ ਨੇ ਸੇਵਿਆ ਭਾਵ ਸੇਵਨ ਕੀਤਾ, ਸਿਮਰਨ ਕੀਤਾ ਪਰਮਾਤਮਾ ਦੇ ਨਾਮ ਦਾ, ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਪ੍ਰਤੱਖ ਰੂਪ ਸਤਿਗੁਰੂ ਗਰੀਬ ਨਿਵਾਸ ਜੀ ਦੀ ਸੇਵਾ ਕੀਤੀ ਹੈ, ਤਿੰਨ ਫਲ ਪਾਇਆ, ਉਹਨਾਂ ਨੇ ਆਤਮਿਕ ਅਵਸਥਾ ਰੂਪੀ ਮਹਾਨ ਫਲ ਪ੍ਰਾਪਤ ਕਰ ਲਿਆ। ਆਤਮਿਕ ਅਵਸਥਾ ਤੋਂ ਭਾਵ ਇੱਕ ਰਸ ਵਾਹਿਗੁਰੂ ਵਿੱਚ ਜੁੜ ਜਾਣ ਵਾਲੀ ਆਨੰਦਮਈ ਅਵਸਥਾ, ਜਿੱਥੇ ਕੇਵਲ ਆਨੰਦ ਹੀ ਆਨੰਦ ਹੈ, ਜਿਸ ਅਵਸਥਾ ਦੇ ਬਾਰੇ ਭਗਤ ਰਵਿਦਾਸ ਜੀ ਫੁਰਮਾਨ ਕਰਦੇ ਨੇ ਕਿ ਉਹ ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਿਹ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਿਵਾਲ, ਆਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਸ ਆਨੰਦਮਈ ਅਵਸਥਾ ਰੂਪੀ ਫਲ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ।
ਦਿਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਐਸਾ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ ਹੈ, ਹਉ ਤਿੰਨ ਬਲਿਹਾਰੈ ਜਾਓ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੈ ਜਾਓ। ਬਲਿਹਾਰ ਜਾਈਏ ਐਸੇ ਗੁਰਮੁਖਾਂ ਪਿਆਰਿਆਂ ਤੋਂ। ਬਲਿਹਾਰ ਦਾ ਭਾਵ ਹੁੰਦਾ ਬਾਲ ਹਾਰ, ਉਹਨਾਂ ਗੁਰਮੁਖਾਂ ਅੱਗੇ ਆਪਣਾ ਸਾਰਾ ਬਾਲ ਹਾਰ ਜਾਈਏ, ਭਾਵੇਂ ਉਹ ਬਾਲ ਆਪਣੇ ਸਰੀਰ ਦਾ ਹੈ, ਭਾਵੇਂ ਧਨ ਦੌਲਤ ਦਾ ਹੈ, ਭਾਵੇਂ ਵਿਦਿਆ ਦਾ ਹੈ, ਚਾਹੇ ਕਿਸੇ ਪਦਵੀ ਦਾ ਹੈ। ਹਰ ਤਰ੍ਹਾਂ ਦਾ ਬਲ ਆਪਣਾ ਹਾਰ ਕੇ ਸਮਰਪਣ ਭਾਵ ਉਹਨਾਂ ਗੁਰਮੁਖਾਂ ਪਿਆਰਿਆਂ ਅੱਗੇ ਧਾਰਨ ਕਰੀਏ, ਵਾਰਨੇ ਬਲਹਾਰਨੇ ਜਾਈਏ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ।
ਵਾਹੋ ਵਾਹੋ ਗੁਣੀ ਨਿਧਾਨ ਹੈ,
ਵਾਹੋ ਅਸਚਰਜ ਰੂਪ ਜੋ ਕਹਿਣ ਕਥਨ ਤੋਂ ਪਰੇ ਵਾਹਿਗੁਰੂ ਹੈ, ਗੁਣੀ ਨਿਧਾਨ ਹੈ। ਉਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਭੰਡਾਰ ਹੈ।
ਜਿਸ ਨੂੰ ਦੇ ਸੋ ਖਾਏ,
ਤੇ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਗੁਣਾਂ ਦੇ ਅਥਾਹ ਭੰਡਾਰ ਵਿੱਚੋਂ ਸ਼ੁਭ ਆਤਮਿਕ ਗੁਣਾਂ ਰੂਪੀ ਭੋਜਨ ਬਖਸ਼ਿਸ਼ ਕਰ ਦੇਵੇ, ਸੋ ਖਾਏ, ਉਹ ਉਸ ਭੋਜਨ ਨੂੰ ਖਾਂਦੇ ਨੇ। ਵਾਹਿਗੁਰੂ ਦਾ ਨਾਮ ਰੂਪੀ ਸੱਚਾ ਭੋਜਨ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਸਦਾ ਤ੍ਰਿਪਤੀ ਕਰਾਉਣ ਵਾਲਾ ਪਰਮਾਤਮਾ ਦਾ ਨਾਮ ਰੂਪੀ ਭੋਜਨ ਤ੍ਰਿਪਤ ਭਈ, ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ, ਉਹੀ ਇਸ ਆਤਮਿਕ ਭੋਜਨ ਨੂੰ ਛਕਦੇ ਨੇ ਜਿਸ ਨੂੰ ਵਾਹਿਗੁਰੂ ਕਿਰਪਾ ਕਰਕੇ ਦੇ ਦੇਵੇ।
ਵਾਹੋ ਵਾਹੋ ਜਲ ਥਲ ਭਰਪੂਰ ਹੈ,
ਅਸਚਰਜ ਰੂਪ ਮੇਰਾ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਕਹਿਣ ਕਥਨ ਤੋਂ ਪਰੇ ਜਲ ਥਲ ਭਰਪੂਰ ਹੈ। ਜਲ ਪਾਣੀਆਂ ਵਿੱਚ ਵੀ ਤੇ ਥਲ ਖੁਸ਼ਕੀਆਂ ਵਿੱਚ ਵੀ, ਹਰ ਜਗ੍ਹਾ ਤੇ ਉਹ ਪਰਿਪੂਰਨ ਹੈ, ਹਰ ਜਗ੍ਹਾ ਤੇ ਉਹ ਵਸ ਰਿਹਾ ਹੈ। ਜਲ ਜਿਹੜੇ ਤਰੋਟ ਦੀ ਤਰ੍ਹਾਂ ਸ਼ਰਧਾ ਭਾਵਨਾ ਵਾਲੇ ਹਿਰਦੇ ਹਨ, ਤੇ ਥਲ ਜਿਹੜੇ ਖੁਸ਼ਕ ਹਿਰਦੇ ਹਨ ਜਗਿਆਸੂ ਭਾਵਨਾ ਵਾਲੇ, ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਜਲ ਜਲਾਂ ਸਮੁੰਦਰਾਂ ਦੇ ਵਿੱਚ ਵੀ ਹੈ, ਥਲ ਖੁਸ਼ਕੀਆਂ ਦੇ ਵਿੱਚ ਵੀ ਹੈ, ਮਹੀ ਧਰਤੀ ਤੇ ਵੀ ਹੈ, ਅਲ ਆਕਾਸ਼ ਤੇ ਵੀ ਹੈ, ਸਾਰੀਆਂ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ।
ਗੁਰਮੁਖ ਪਾਇਆ ਜਾਏ,
ਹੁਣ ਦੇਖੋ ਵਸਦਾ ਤਾਂ ਹਰ ਇੱਕ ਜਗ੍ਹਾ ਤੇ ਹੈ, ਜਿੱਥੋਂ ਵੰਨਿਆ ਜਾਏ ਤਥਾਊ ਮੌਜੂਦ ਸੋਏ, ਜਿੱਥੇ ਵੀ ਚਲੇ ਜਾਈਏ ਪਰਮਾਤਮਾ ਉੱਥੇ ਹੀ ਮੌਜੂਦ ਹੈ। ਪਰ ਹਰ ਜਗ੍ਹਾ ਤੇ ਵਸਦਾ ਹੋਣ ਦੇ ਬਾਵਜੂਦ ਵੀ ਹਰ ਕਿਸੇ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ। ਕੌਣ ਪਾ ਸਕਦਾ ਹੈ, ਕਿਵੇਂ ਪਾਇਆ ਜਾ ਸਕਦਾ? ਗੁਰਮੁਖ ਪਾਇਆ ਜਾਏ, ਗੁਰਮੁਖ ਗੁਰੂ ਕੇ ਰਾਹੀਂ, ਗੁਰੂ ਕੇ ਸਦਕਾ, ਗੁਰੂ ਕੀ ਕਿਰਪਾ ਦੇ ਦੁਆਰਾ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਮਹਾਰਾਜ ਫਰਮਾਨ ਕਰਦੇ ਹਨ, ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰਸਬਦੀ ਦੇਖ ਨਿਹਾਰੀ ਜੀਓ। ਜਲਾਂ ਥਲਾਂ ਵਿੱਚ ਧਰਤੀ ਆਕਾਸ਼ ਵਿੱਚ ਵਰਤ ਰਿਹਾ, ਪਰ ਗੁਪਤ ਰੂਪ ਵਿੱਚ ਹੈ। ਗੁਰੂ ਕੇ ਉਪਦੇਸ਼ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਨੂੰ ਤੱਕਿਆ ਜਾ ਸਕਦਾ ਹੈ। ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ, ਜਿਸ ਕਿਸੇ ਨੇ ਵੀ ਪਰਮਾਤਮਾ ਨੂੰ ਪਾਇਆ ਹੈ, ਸ਼੍ਰੋਮਣੀ ਸਾਧ ਰੂਪ ਗੁਰੂ ਕੀ ਸੰਗਤ ਵਿੱਚ, ਸਾਧ ਸੰਗਤ ਵਿੱਚ ਆ ਕੇ ਪਾਇਆ, ਪੂਰਬਲੇ ਭਾਗਾਂ ਦੇ ਸਦਕਾ ਜਿਹਦੇ ਹਿਰਦੇ ਵਿੱਚ ਗੁਰੂ ਕੀ ਕਿਰਪਾ ਨਾਲ ਵੈਰਾਗ ਭਾਵ ਪ੍ਰਾਪਤ ਹੋਇਆ, ਉਹਨਾਂ ਨੇ ਗੁਰੂ ਕੀ ਕਿਰਪਾ ਨਾਲ ਪ੍ਰਾਪਤ ਕੀਤਾ ਹੈ। ਇਉਂ ਗੁਰਮੁਖ ਪਾਇਆ ਜਾਏ, ਗੁਰੂ ਕੀ ਕਿਰਪਾ ਨਾਲ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ,
ਇਸ ਲਈ ਸਤਿਗੁਰੂ ਜੀ ਪ੍ਰੇਰਣਾ ਦਿੰਦੇ ਨੇ ਕਿ ਭਾਈ ਸਾਰੇ ਹੀ ਗੁਰਸਿੱਖ ਨਿਤਾ ਪ੍ਰਤੀ ਵਾਹ ਵਾਹ ਕਰਨਾ ਕਰੋ, ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰੋ। ਨਿਤ ਹਰ ਰੋਜ਼ ਹਰ ਵਕਤ ਸਦਾ ਸਦਾ ਸਾਰੇ ਗੁਰਸਿੱਖ ਉਸ ਪਰਮਾਤਮਾ ਦਾ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੋ, ਸਿਫਤ ਸਲਾਹ ਵਾਹਿਗੁਰੂ ਦੀ ਕਰਨਾ ਕਰੋ।
ਗੁਰ ਪੂਰੇ ਵਾਹ ਵਾਹ ਭਾਵੈ,
ਕਿਉਂਕਿ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਹ ਵਾਹ ਭਾਵੈ, ਵਾਹ ਅਸਚਰਜ ਰੂਪ ਵਾਹਿਗੁਰੂ ਪਾਉਂਦਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਪਾਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਜੋ ਉਸ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਉਹ ਸਤਿਗੁਰਾਂ ਨੂੰ ਚੰਗੇ ਲੱਗਦੇ ਹਨ।
ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ,
ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੋ ਇੱਕ ਮਨ ਇਕਾਗਰ ਚਿੱਤ ਹੋ ਕੇ, ਮਨ ਵਿੱਚ ਵੀ ਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਵੀ ਜੋ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ,
ਇਸ ਜਮ ਕੰਕਰ ਨੇੜ ਨਾ ਆਵੇ,
ਉਸ ਦੇ ਨੇੜੇ ਫਿਰ ਜਮ ਦੇ ਦੂਤ ਨਹੀਂ ਆ ਸਕਦੇ। ਜਮ ਕਹਿੰਦੇ ਨੇ ਧਰਮ ਰਾਜੇ ਨੂੰ, ਤੇ ਕੰਕਰ ਦਾ ਭਾਵ ਹੈ ਦਾਸ, ਜਮ ਦੇ ਦਾਸ ਭਾਵ ਜਮ ਦੇ ਦੂਤ। ਜਿਹੜੇ ਮੌਤ ਦੇ ਫਰਿਸ਼ਤੇ ਨੇ ਜਾਂ ਜਮ ਦੇ ਦੂਤ ਹਨ, ਉਹ ਉਹਨਾਂ ਗੁਰਮੁਖਾਂ ਦੇ ਨੇੜੇ ਨਹੀਂ ਆ ਸਕਦੇ ਜੋ ਨਿਤ ਵਾਹਿਗੁਰੂ ਦਾ ਨਾਮ ਜਪਦੇ ਨੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਜਿਨ੍ਹਾਂ ਦਾ ਮਨ ਸਰਬ ਵਿਆਪਕ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਹੈ, ਜਮ ਤਾਂ ਉਹਨਾਂ ਕੋਲੋਂ ਸ਼ਰਮਸਾਰ ਹੋ ਕੇ ਭੱਜ ਜਾਂਦਾ ਕਿ ਮੈਂ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਇੱਕ ਬਚਨ ਹੈ ਸਤਿਗੁਰੂ ਜੀ ਦਾ, ਆਪਾਂ ਰੱਖਿਆ ਦੇ ਸ਼ਬਦਾਂ ਵਿੱਚ ਸਲੋਕ ਪੜ੍ਹਦੇ ਹਾਂ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਰਾਹਣਾ ਧੂਣ ਹੈ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਇਹ ਧਰਮ ਰਾਜਾ ਆਪਣੇ ਦੂਤਾਂ ਨੂੰ ਹੁਕਮ ਦਿੰਦਾ, ਕਹਿੰਦਾ ਜਹ ਸਾਧੂ ਗੋਬਿੰਦ ਭਜਨ, ਜਿੱਥੇ ਸ੍ਰੇਸ਼ਟ ਸਤਸੰਗੀ ਜਨ ਸਾਧੂ ਪੁਰਖ ਮਿਲ ਕੇ ਗੋਬਿੰਦ ਪਰਮਾਤਮਾ ਦਾ ਭਜਨ ਸਿਮਰਨ ਕਰਦੇ ਹੋਣ, ਔਰ ਕੀਰਤਨ ਨਾਨਕ ਨੀਤ, ਜਿੱਥੇ ਨਿਤਾ ਪ੍ਰਤੀ ਵਾਹਿਗੁਰੂ ਦੀ ਕੀਰਤੀ ਹੁੰਦੀ ਹੋਵੇ, ਕੀਰਤਨ ਸਿਫਤ ਸਲਾਹ ਹੁੰਦਾ ਹੋਵੇ, ਨਾ ਹੋਣਾ ਧੂਣ ਹੈ ਛੁੱਟ ਹੈ। ਐ ਮੇਰੇ ਦੂਤੋ, ਜੇ ਤੁਸੀਂ ਉੱਥੇ ਗਏ ਨਾ ਤਾਂ ਵਾਹਿਗੁਰੂ ਦੀ ਦਰਗਾਹ ਵਿੱਚ ਬੱਧੇ ਨਾ ਤੁਸੀਂ ਛੁੱਟੋਗੇ, ਨਾ ਮੈਂ ਛੁੱਟਾਂਗਾ, ਨਾ ਸਾਡੀ ਪੁਰੀ ਛੁੱਟੇਗੀ, ਇਸ ਲਈ ਨਿਕਟ ਨਾ ਜਾਇਓ ਉਹ ਦੂਤ। ਮੇਰੇ ਦੂਤੋ, ਉਹਨਾਂ ਨਾਮ ਜਪਣ ਵਾਲਿਆਂ ਦੇ ਨੇੜੇ ਨਾ ਜਾਇਓ। ਇਹ ਧਰਮ ਰਾਜਾ ਆਪਣੇ ਦੂਤਾਂ ਨੂੰ ਹਦਾਇਤ ਪਿਆ ਕਰਦਾ। ਸੋ ਹਜ਼ੂਰ ਫਰਮਾਉਂਦੇ ਨੇ ਕਿ ਤਿਸ ਜਮ ਕੰਕਰ ਨੇੜ ਨਾ ਆਵੇ। ਜਮ ਦੇ ਦੂਤ ਉਹਦੇ ਨੇੜੇ ਤੇੜੇ ਵੀ ਨਹੀਂ ਆ ਸਕਦੇ ਜੋ ਨਿਤਾ ਪ੍ਰਤੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ ਰਹਿੰਦੇ ਹਨ।
ਪੌੜੀ
ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੌੜੀ ਵਿੱਚ ਉਪਦੇਸ਼ ਫਰਮਾਉਂਦੇ ਹਨ।
ਹਰ ਜੀਉ ਸੱਚਾ ਸੱਚ ਹੈ,
ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਜਗ੍ਹਾ ਤੇ ਵਸਣ ਵਾਲਾ ਹੈ, ਜੀਓ ਜੋ ਸਾਰਿਆਂ ਦਾ ਜੀਵਨ ਰੂਪ ਹੈ, ਪਰਮ ਪਿਤਾ ਪਰਮਾਤਮਾ ਜੀ ਸੱਚਾ ਸੱਚ ਹੈ, ਉਹ ਵਾਹਿਗੁਰੂ ਸੱਚਾ ਹੈ। ਤੇ ਇਹ ਜਿਹੜਾ ਕਥਨ ਹੈ ਕਿ ਪਰਮਾਤਮਾ ਸੱਚਾ ਹੈ, ਇਹ ਕਥਨ ਵੀ ਸੱਚ ਹੈ, ਇਹ ਵੀ ਭਾਈ ਇੱਕ ਰਸ ਸੱਚ ਹੈ, ਇਹਦੇ ਵਿੱਚ ਵੀ ਕੋਈ ਵਾਧ ਘਾਟ ਨਹੀਂ, ਕੇਵਲ ਬਣੀ ਬਣਾਈ ਹੋਈ ਗੱਲ ਨਹੀਂ। ਇਹ ਸੱਚਾ ਕਥਨ ਹੈ ਕਿ ਪਰਮਾਤਮਾ ਸਦਾ ਹੀ ਸੱਚ ਸਰੂਪ ਹੈ, ਵਾਹਿਗੁਰੂ ਸਦਾ ਹੀ ਇੱਕ ਰਸ ਕਾਇਮ ਮੁਕਾਮ ਰਹਿਣ ਵਾਲਾ ਹੈ।
ਸੱਚੀ ਗੁਰਬਾਣੀ,
ਤੇ ਉਸ ਵਾਹਿਗੁਰੂ ਜੀ ਕੀ ਅੰਮ੍ਰਿਤ ਰੂਪ ਬਾਣੀ ਜੋ ਗੁਰੂ ਕੇ ਮੁਖਾਰ ਬਿੰਦ ਦੁਆਰਾ ਸੰਸਾਰ ਤੇ ਪ੍ਰਗਟ ਹੋਈ ਹੈ, ਉਹ ਗੁਰੂ ਕੀ ਬਾਣੀ ਵੀ ਸੱਚੀ ਹੈ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣਹੁ ਗੁਰ ਸਿਖਹੁ, ਹਰ ਕਰਤਾ ਆਪ ਮੋਹੁ ਕਢਾਏ। ਐ ਗੁਰੂ ਕੇ ਸਿੱਖੋ, ਸਤਿਗੁਰਾਂ ਦੀ ਬਾਣੀ ਨੂੰ ਸ਼ਰਧਾ ਭਾਵਨਾ ਧਾਰਨ ਕਰਕੇ ਸੱਚ ਜਾਣ ਕੇ ਮੰਨੋ। ਬਾਣੀ ਪਰਮਾਤਮਾ ਦੀ ਆਪਣੀ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਆਪਣੀ ਬਾਣੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਪ੍ਰਤੱਖ ਸਰੂਪ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਆਪ ਪ੍ਰਗਟ ਕਰਾਉਂਦਾ ਹੈ। ਇਸ ਲਈ ਗੁਰੂ ਕੀ ਬਾਣੀ ਜੋ ਉਸ ਪਰਮ ਪਿਤਾ ਪਰਮਾਤਮਾ ਨਾਲ ਜੋੜਨ ਵਾਲੀ ਹੈ, ਇਹ ਬਾਣੀ ਵੀ ਸਦਾ ਸੱਚੀ ਹੈ, ਗੁਰੂ ਕਾ ਉਪਦੇਸ਼ ਸਦਾ ਸੱਚਾ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ,
ਸੱਚੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਉਸ ਸੱਚ ਸਰੂਪ ਨੂੰ ਪਛਾਣਿਆ ਜਾਣਿਆ ਜਾ ਸਕਦਾ ਹੈ।
ਸੱਚ ਸਹਿਜ ਸਮਾਣੀ,
ਤੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲਈ ਹੈ, ਸੱਚ ਸਹਿਜ ਸਮਾਣੀ, ਸੱਚੀ ਜੋ ਗੁਰੂ ਕੀ ਸਿਫਤ ਸਲਾਹ ਹੈ, ਸਹਿਜੇ ਹੀ ਗੁਰਮੁਖਾਂ ਪਿਆਰਿਆਂ ਦੇ ਹਿਰਦੇ ਵਿੱਚ ਸਮਾ ਗਈ ਹੈ। ਸੱਚ ਸਹਿਜ ਸਮਾਣੀ, ਸਹਿਜੇ ਹੀ ਉਹਨਾਂ ਗੁਰਸਿੱਖਾਂ ਦੀ ਜਿਹੜੀ ਸੁਰਤ ਹੈ, ਉਹ ਸੱਚੇ ਸਰੂਪ ਵਿੱਚ ਸਮਾ ਜਾਂਦੀ ਹੈ।
ਦਿਨ ਜਗ ਹੈ ਨਾ ਸਭ ਹੈ,
ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਸੱਚ ਨਾਮ ਵਿੱਚ ਸਮਾ ਗਈ, ਅਨ ਦਿਨ ਜਗ ਹੈ, ਅਨ ਦਿਨ ਇੱਕ ਰਾਸ ਉਹ ਗੁਰਮੁਖ ਪਿਆਰੇ ਜਾਗਦੇ ਰਹਿੰਦੇ ਨੇ, ਨਾ ਸਭ ਹੈ ਕਦੇ ਸੌਂਦੇ ਨਹੀਂ।
ਜਾਗਤ ਰਹਿਣ ਵਿਹਾਣੀ,
ਤੇ ਜਾਗਦਿਆਂ ਹੋਇਆਂ ਹੀ ਉਹਨਾਂ ਦੀ ਰਾਤ ਬੀਤਦੀ ਹੈ। ਇਹ ਸ਼ਬਦੀ ਅਰਥ ਹਨ, ਤੇ ਸ਼ਬਦੀ ਅਰਥਾਂ ਵਿੱਚ ਵੀ ਗੁਰਮੁਖਾਂ ਪਿਆਰਿਆਂ ਦੀ ਅਵਸਥਾ ਐਸੀ ਹੀ ਹੁੰਦੀ ਹੈ। ਜਿਸ ਰਾਤ ਨੂੰ ਕੁੱਲ ਜਮਾਨਾ ਜਾਂ ਤਾਂ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੁੰਦਾ ਤੇ ਜਾਂ ਨੀਂਦ ਦੇ ਵੱਸ ਹੁੰਦਾ ਹੈ, ਉਸ ਰਾਤ ਨੂੰ ਇਕਾਂਤ ਸਮਝ ਕੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਦੇ ਹੋਏ ਗੁਰਮੁਖ ਪਿਆਰੇ ਸਦਾ ਉਸ ਵਾਹਿਗੁਰੂ ਦੇ ਨਾਮ ਦੀ ਰੰਗਣ ਵਿੱਚ ਰੰਗੇ ਜਾਗਦੇ ਰਹਿੰਦੇ ਨੇ। ਤੇ ਅਸਲ ਜੋ ਅੰਤਰੀਵ ਭਾਵ ਹੈ ਪੰਗਤੀ ਦਾ, ਆਨ ਦਿਨ ਜਾਗ ਹੈ, ਗੁਰਮੁਖ ਪਿਆਰੇ ਆਤਮਿਕ ਤੌਰ ਤੇ ਗਿਆਨ ਅਵਸਥਾ ਵਿੱਚ ਸਦਾ ਜਾਗਦੇ ਹਨ। ਨਾ ਸਭ ਹੈ ਕਦੇ ਅਵਿਦਿਆ ਦੀ ਨੀਂਦ ਵਿੱਚ ਉਹ ਨਹੀਂ ਸੌਂਦੇ, ਜਿਵੇਂ ਕਿ ਆਪਾਂ ਸਾਰੇ ਸੁੱਤੇ ਹਾਂ, ਨੈਨਹੁ ਨੀਂਦ ਪਰ ਦ੍ਰਿਸ਼ਟ ਵਿਕਾਰ, ਔਰ ਇਸ ਪ੍ਰਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਦ, ਮਨ ਸੋਇਆ ਮਾਇਆ ਬਿਸਮਾਦ। ਸਰੀਰਕ ਤੌਰ ਤੇ ਭਾਵੇਂ ਆਪਾਂ ਤੁਰੇ ਫਿਰਦੇ, ਕੰਮ ਕਾਰ ਕਰਦੇ, ਬੋਲਦੇ ਚਾਲਦੇ, ਜਾਗਦੇ ਨਜ਼ਰ ਆਉਂਦੇ ਹਾਂ, ਪਰ ਅਸਲ ਵਿੱਚ ਆਪਾਂ ਸੁੱਤੇ ਪਏ ਹਾਂ ਅਗਿਆਨ ਅਵਸਥਾ ਵਿੱਚ, ਅਵਿਦਿਆ ਦੀ ਨੀਂਦ ਵਿੱਚ। ਸਾਡੇ ਕੰਨ ਭੈੜੀਆਂ ਵਿਚਾਰਾਂ ਤੇ ਨਿੰਦਾ ਚੁਗਲੀ ਸੁਣਦੇ ਨੇ, ਸੁੱਤੇ ਪਏ ਨੇ। ਔਰ ਇਸੇ ਪ੍ਰਕਾਰ ਜਿਹੜੀ ਸਾਡੀ ਰਸਨਾ ਹੈ, ਇਹ ਅਨੇਕ ਪ੍ਰਕਾਰ ਦੇ ਬੁਰੇ ਬਚਨ ਬੋਲਦੀ ਹੈ, ਪੱਖ ਅਪੱਖ ਖਾਂਦੀ ਹੈ, ਸੁੱਤੀ ਪਈ ਹੈ। ਸਾਡੀਆਂ ਅੱਖਾਂ ਸੁੱਤੀਆਂ ਪਈਆਂ ਨੇ, ਜੋ ਪਰਾਇਆ ਰੂਪ ਵਿਕਾਰ ਭਰੀ ਨਿਗਾਹ ਦੇ ਨਾਲ ਤੱਕ ਰਹੀਆਂ ਨੇ। ਮਨ ਮਾਇਆ ਦੇ ਅਸਚਰਜ ਕੌਤਕਾਂ ਵਿੱਚ ਸੁੱਤਾ ਪਿਆ ਹੈ। ਸੁੱਤੀਆਂ ਹੀ ਸਾਰੀ ਉਮਰ ਸਾਡੀ ਬੀਤ ਜਾਂਦੀ ਹੈ। ਪਰ ਜਿਹੜੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ ਨੇ, ਆਨ ਦਿਨ ਜਾਗ ਹੈ ਇੱਕ ਰਸ ਜਾਗਦੇ ਨੇ। ਨਾ ਸਭ ਹੈ ਕਦੇ ਅਵਿਦਿਆ ਦੀ ਨੀਂਦ ਵਿੱਚ ਸੌਂਦੇ ਨਹੀਂ, ਜਾਗਤ ਰਹਿਣ ਵਿਹਾਣੀ। ਗਿਆਨ ਅਵਸਥਾ ਵਿੱਚ ਜਾਗਦਿਆਂ ਹੀ ਉਹਨਾਂ ਦੀ ਉਮਰਾਂ ਰੂਪੀ ਸਾਰੀ ਰਾਤ ਗੁਜ਼ਰਦੀ ਹੈ।
ਗੁਰਮਤੀ ਹਰ ਰਸ ਚਾਖਿਆ,
ਗੁਰੂ ਕੀ ਮੱਤ ਲੈ ਕੇ, ਗੁਰੂ ਕੀ ਸਿੱਖਿਆ ਦੇ ਸਦਕਾ ਗੁਰਮੁਖਾਂ ਪਿਆਰਿਆਂ ਨੇ ਗੁਰਮਤ ਦੇ ਧਾਰਨੀ ਬਣ ਕੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੱਖਿਆ ਹੈ।
ਸੇ ਪੁੰਨ ਪ੍ਰਾਣੀ,
ਤੇ ਜਿਨ੍ਹਾਂ ਨੇ ਨਾਮ ਰਸ ਨੂੰ ਚੱਖਿਆ ਹੈ, ਉਹ ਪ੍ਰਾਣਾਧਾਰੀ ਇਨਸਾਨ ਗੁਰਮੁਖ ਪਿਆਰੇ ਪੁੰਨ ਆਤਮਾ ਪਵਿੱਤਰ ਆਤਮਾ ਹਨ।
ਬਿਨ ਗੁਰ ਕਿਨੈ ਨਾ ਪਾਇਓ,
ਭਾਈ ਸਤਿਗੁਰੂ ਕੇ ਲੜ ਲੱਗੇ ਤੋਂ ਬਿਨਾਂ ਕਿਸੇ ਨੇ ਵੀ ਉਸ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਪਾਇਆ।
ਪਚ ਮੂਏ ਅਜਾਣੀ,
ਅਣਜਾਣ ਲੋਕ ਗੁਰੂ ਕੀ ਸ਼ਰਨ ਤੋਂ ਬਾਹਰ ਰਹਿ ਕੇ ਅਣਜਾਣ ਪੁਣੇ ਵਿੱਚ ਹੀ ਪਚ ਪਚ ਕੇ ਮੂਏ ਖੁਆਰ ਹੋ ਜਾਂਦੇ, ਖਰਾਬ ਹੋ ਜਾਂਦੇ ਨੇ, ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਨੇ। ਗੁਰੂ ਕੀ ਕਿਰਪਾ ਤੋਂ ਬਿਨਾਂ, ਗੁਰੂ ਕੇ ਲੜ ਲੱਗੇ ਤੋਂ ਬਿਨਾਂ, ਇਉਂ ਅਣਜਾਣ ਪੁਣੇ ਵਿੱਚ ਹੀ ਆਪਣੇ ਜੀਵਨ ਨੂੰ ਗਵਾ ਕੇ ਚਲੇ ਜਾਂਦੇ ਨੇ। ਗੁਰੂ ਤੋਂ ਬਿਨਾਂ ਕਿਸੇ ਨੇ ਕਦੇ ਵਾਸਤੇ ਨਹੀਂ ਪਾਇਆ। ਇਉਂ ਇਸ ਸਾਰੇ ਪਾਵਨ ਸ੍ਰੀ ਮੁਖਵਾਕ ਅੰਦਰ ਸਾਨੂੰ ਗੁਰੂ ਕੇ ਲੜ ਲੱਗ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੀ ਪ੍ਰੇਰਣਾ ਸਤਿਗੁਰਾਂ ਨੇ ਬਖਸ਼ੀ ਹੈ। ਹਜ਼ੂਰ ਕਿਰਪਾ ਕਰਨ, ਗੁਰੂ ਕਾ ਬਖਸ਼ਿਆ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ, ਅਸੀਂ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਸੋ ਅੱਜ ਦੀ ਇਹ ਹਾਜ਼ਰੀ ਗੁਰੂ ਕੀ ਕਿਰਪਾ ਨਾਲ ਦਾਸ ਨੂੰ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਮੁਖ ਪਿਆਰੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਾਰਿਆਂ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ।
ਗੁਰਮਤੀ ਹਰ ਰਸ ਚਾਖਿਆ, ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ, ਪਚ ਮੂਏ ਅਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।